ਰੇਡੀਓ ਕੈਨੇਡਾ ਇੰਟਰਨੈਸ਼ਨਲ ਦੇ ਪੰਜਾਬੀ ਪੋਡਕਾਸਟ ਵਿੱਚ ਤੁਹਾਡਾ ਸਵਾਗਤ ਹੈ। ਇਸ ਹਫਤੇ ਦੀਆਂ ਕੈਨੇਡਾ ਦੀਆਂ ਅਹਿਮ ਖਬਰਾਂ ਦੇ ਨਾਲ ਮੈਂ ਹਾਂ ਤਾਬਿਸ਼ ਨਕਵੀ। ਸਭ ਤੋਂ ਪਹਿਲਾਂ ਹੈਡਲਾਈਨਸ। ਅੰਤਰਰਾਸ਼ਟਰੀ ਵਿਦਿਆਰਥੀਆਂ ਨੂੰ ਕੈਨੇਡਾ ਵਿੱਚ ਪੜ੍ਹਨ ਲਈ ਹੋਵੇਗੀ ਦੁੱਗਣੇ ਪੈਸਿਆਂ ਦੀ ਲੋੜ। ਗਾਜ਼ਾ ਤੇ ਰੁੱਖ ਨੂੰ ਲੈ ਕੇ ਕੈਨੇਡੀਅਨ ਮੁਸਲਿਮ ਡੋਨਰਸ ਦੇ ਗਰੁੱਪ ਨੇ ਲਿਬਰਲ ਪਾਰਟੀ ਤੋਂ ਪਾਸਾ ਵੱਟਿਆ। ਫੈਡਰਲ ਸਰਕਾਰ ਵੱਲੋਂ ਤੇਲ ਅਤੇ ਗੈਸ ਦੇ ਨਿਕਾਸ ਨੂੰ ਸੀਮਿਤ ਕਰਨ ਸੰਬੰਧੀ ਫਰੇਮਵਰਕ ਜਾਰੀ ਅਤੇ ਕੈਨੇਡਾ ਵਿੱਚ ਖਰਬੂਜੇ ਰਾਹੀਂ ਫੈਲੀ ਸੈਲਮੋਨੈਲਾ ਬਿਮਾਰੀ ਕਰਕੇ ਮੌਤਾਂ ਦੀ ਗਿਣਤੀ 5 ਹੋਈ। ਕੈਨੇਡਾ ਆਉਣ ਵਾਲੇ ਅੰਤਰਰਾਸ਼ਟਰੀ ਵਿਦਿਆਰਥੀਆਂ ਦੇ ਰਹਿਣ ਸਹਿਣ ਲਈ ਉਹਨਾਂ ਨੂੰ ਚਾਹੀਦੀ ਨਿਰਧਾਰਿਤ ਰਕਮ ਕੈਨੇਡਾ ਸਰਕਾਰ ਨੇ $10,000 ਤੋਂ ਵਧਾ ਕੇ $20,635 ਕਰ ਦਿੱਤੀ ਹੈ। ਇਮੀਗ੍ਰੇਸ਼ਨ ਮਿਨਿਸਟਰ ਮਾਰਕ ਮਿਲਰ ਨੇ ਵੀਰਵਾਰ ਨੂੰ ਐਲਾਨ ਕੀਤਾ ਕਿ 1 ਜਨਵਰੀ 2024 ਤੋਂ ਇਹ ਨਵੇਂ ਨਿਯਮ ਲਾਗੂ ਹੋ ਜਾਣਗੇ, ਯਾਨੀ ਅੰਤਰਰਾਸ਼ਟਰੀ ਵਿਦਿਆਰਥੀਆਂ ਲਈ ਇਸ ਵਿੱਤੀ ਲੋੜ ਨੂੰ ਵਧਾਇਆ ਜਾ ਰਿਹਾ ਹੈ ਤਾਂ ਜੋ ਅੰਤਰਰਾਸ਼ਟਰੀ ਵਿਦਿਆਰਥੀ ਕੈਨੇਡਾ ਵਿੱਚ ਆਪਣੇ ਨਵੇਂ ਸ਼ੁਰੂ ਹੋਣ ਵਾਲੇ ਜੀਵਨ ਲਈ ਫਾਈਨੈਂਸ਼ੀਅਲ ਤੌਰ 'ਤੇ ਰੈਡੀ ਹੋ ਸਕਣ, ਤਿਆਰ ਹੋ ਸਕਣ। ਅੰਤਰਰਾਸ਼ਟਰੀ ਵਿਦਿਆਰਥੀਆਂ ਲਈ ਰਹਿਣ ਸਹਿਣ ਦੀ ਲਾਗਤ ਕੋਸਟ ਆਫ ਲਿਵਿੰਗ ਲਈ ਨਿਰਧਾਰਿਤ ਰਕਮ 2000 ਦੇ ਦਹਾਕੇ ਦੇ ਸ਼ੁਰੂ ਤੋਂ ਬਾਅਦ ਨਹੀਂ ਬਦਲੀ ਹੈ। ਉਦੋਂ ਇਹ ਇੱਕ ਸਿੰਗਲ ਐਪਲੀਕੈਂਟ ਲਈ ਇਹ ਰਕਮ $10,000 ਨਿਰਧਾਰਿਤ ਕੀਤੀ ਗਈ ਸੀ, ਪਰ ਹੁਣ ਇਹ ਜਿਹੜਾ ਮੌਜੂਦਾ ਦੌਰ ਹੈ ਇਹਦੇ ਵਿੱਚ ਜਿਸ ਕਿਸਮ ਦੀ ਮਹਿੰਗਾਈ ਹੈ, ਜਿੱਦਾਂ ਦੀ ਕੋਸਟ ਆਫ ਲਿਵਿੰਗ ਵੱਧ ਗਈ ਹੈ, ਇਹ $10,000 ਦੀ ਨਿਰਧਾਰਿਤ ਕੀਤੀ ਗਈ ਰਕਮ ਉਸ ਹਕੀਕਤ ਨਾਲ ਮੇਲ ਨਹੀਂ ਖਾ ਰਹੀ, ਜਿਸ ਦੇ ਨਤੀਜੇ ਵਜੋਂ ਜਦੋਂ ਵਿਦਿਆਰਥੀ ਕੈਨੇਡਾ ਪਹੁੰਚਦੇ ਨੇ ਅਤੇ ਇੱਥੇ ਪਹੁੰਚਣ ਤੋਂ ਬਾਅਦ ਇਸ ਗੱਲ ਤੋਂ ਜਾਣੂ ਹੁੰਦੇ ਨੇ ਕਿ ਵੀ ਉਹਨਾਂ ਕੋਲ ਜਿਹੜੇ ਫੰਡਸ ਨੇ ਉਹ ਕਾਫੀ ਨਹੀਂ ਹਨ ਅਤੇ ਜਿਹਦੇ ਕਰਕੇ ਉਹ ਕਾਫੀ ਖੱਜਲ ਹੁੰਦੇ ਨੇ ਅਤੇ ਕਈ ਕਿਸਮ ਦੇ ਚੈਲੇਂਜਸ ਨਾਲ ਦੋ ਚਾਰ ਹੁੰਦੇ ਨੇ। ਸੋ ਅਜਿਹੀ ਸਥਿਤੀ ਨੂੰ ਇਹਨੂੰ ਫਿਕਸ ਕਰਨ ਲਈ ਇਹ ਜਿਹੜੀ ਰਾਸ਼ੀ ਹੈ, ਜਿਹੜਾ ਰਕਮ ਹੈ, ਇਹਨੂੰ ਵਧਾ ਦਿੱਤਾ ਗਿਆ। 1 ਜਨਵਰੀ 2024 ਤੋਂ ਇਹ ਲਾਗੂ ਹੋਣਾ। ਇਸ ਤੋਂ ਇਲਾਵਾ ਇਮੀਗ੍ਰੇਸ਼ਨ ਮਿਨਿਸਟਰ ਨੇ ਹੋਰ ਐਲਾਨ ਕੀਤਾ, ਇੰਟਰਨੈਸ਼ਨਲ ਸਟੂਡੈਂਟਸ ਨੂੰ ਆਫ ਕੈਂਪਸ ਕੰਮ ਕਰਨ ਦੇ ਘੰਟਿਆਂ ਦੀ ਜਿਹੜੀ ਗਿਣਤੀ ਸੀ 20 ਘੰਟੇ ਪਰ ਵੀਕ ਜਿਹੜਾ ਉਹ ਕੰਮ ਕਰ ਸਕਦੇ ਸੀਗੇ, ਉਹਦੇ ਤੋਂ ਛੋਟ ਦਿੱਤੀ ਗਈ ਸੀ। ਪਿਛਲੇ ਸਾਲ ਛੋਟ ਦਿੱਤੀ ਸੀ ਸਰਕਾਰ ਨੇ ਕਿ ਵੀ ਤੁਸੀਂ 20 ਘੰਟੇ ਤੋਂ ਵੱਧ ਵੀ ਫੁੱਲ ਟਾਈਮ ਵੀ ਕੰਮ ਕਰ ਸਕਦੇ ਹੋ, ਅਤੇ ਇਹ ਜਿਹੜੀ ਛੋਟ ਸੀ ਇਹ ਖਤਮ ਹੋ ਰਹੀ ਸੀ ਅਤੇ ਹੁਣ ਇਹਨੂੰ ਵੀ ਵਧਾ ਦਿੱਤਾ ਗਿਆ 30 ਅਪ੍ਰੈਲ 2024 ਤੱਕ। ਯਾਨੀ ਹੁਣ ਸਟੂਡੈਂਟ 30 ਅਪ੍ਰੈਲ 2024 ਤੱਕ ਫੁੱਲ ਟਾਈਮ ਕੰਮ ਕਰ ਸਕਦੇ ਨੇ। ਉਹ ਜਿਹੜੀ ਛੋਟ ਸੀਗੀ ਉਹਨਾਂ ਨੂੰ ਉਸ ਨੂੰ ਐਕਸਟੈਂਡ ਕਰ ਦਿੱਤਾ ਗਿਆ। ਗੌਰਤਲਬ ਹੈ ਕਿ ਅੰਤਰਰਾਸ਼ਟਰੀ ਸਟੂਡੈਂਟ ਵੀ ਬੜੇ ਲੰਬੇ ਸਮੇਂ ਤੋਂ ਇਸ ਗੱਲ ਦੀ ਮੰਗ ਕਰ ਰਹੇ ਸਨ ਕਿ ਵੀ 40 ਘੰਟੇ ਪ੍ਰਤੀ ਹਫ਼ਤਾ ਕੰਮ ਕਰ ਸਕਣ ਨਾਲ ਉਹਨਾਂ ਕੋਲ ਐਕਸਟਰਾ ਪੈਸੇ ਜੁੱਟ ਜਾਂਦੇ ਨੇ, ਜਿਹਦੇ ਨਾਲ ਨਾ ਸਿਰਫ ਫੀਸ 'ਚ ਮਦਦ ਹੁੰਦੀ ਹੈ ਸਗੋਂ ਹੋਰ ਕਈ ਕਿਸਮ ਦੇ ਜਿਹੜੇ ਕੰਮ ਨੇ, ਕੋਈ ਡਾਕਟਰ ਦਾ, ਕੋਈ ਇੰਸ਼ੋਰੈਂਸ ਦਾ, ਜਿਹੜਾ ਜਿਹੜੀ ਚੀਜ਼ ਕਵਰ ਨਹੀਂ ਹੁੰਦੀ ਉਹਦਾ ਵੀ ਖਰਚਾ ਨਿਕਲ ਜਾਂਦਾ ਅਤੇ ਕਾਫੀ ਬਰਡਨ ਉਹਨਾਂ ਦਾ ਘੱਟ ਜਾਂਦਾ। ਖਾਸ ਤੌਰ 'ਤੇ ਜਿਹੇ ਜਿਸ ਕਿਸਮ ਦੀ ਮਹਿੰਗਾਈ ਚੱਲ ਰਹੀ ਹੈ, ਜਿੰਨੀ ਕੁ ਕੋਸਟ ਆਫ ਲਿਵਿੰਗ ਵੱਧਦੀ ਜਾ ਰਹੀ ਹੈ, ਰਹਿਣ ਦਾ ਕਿਰਾਇਆ ਵੱਧ ਗਿਆ, ਆਉਣ ਜਾਣ ਦਾ ਕਿਰਾਇਆ ਵੱਧ ਗਿਆ, ਗਰੋਸਰੀ ਮਹਿੰਗੀ ਹੋ ਗਈ ਹੈ। ਸੋ ਇਸ ਕਿਸਮ ਦੇ ਵਿੱਚ ਜੇ 20 ਘੰਟੇ ਪਰ ਆਵਰ ਪਰ ਵੀਕ ਕੰਮ ਕਰਨ ਵਾਲੇ ਲੋਕ ਨੇ, ਜਿਹੜੇ ਸਟੂਡੈਂਟ ਨੇ, ਉਹਨਾਂ ਨੂੰ ਖਾਸੀ ਦਿੱਕਤ ਹੋ ਰਹੀ ਸੀ। ਪਿਛਲੇ ਸਾਲ ਸਰਕਾਰ ਨੇ ਟੈਂਪਰੇਰੀ ਪਾਇਲਟ ਬੇਸਿਸ ਦੇ ਉੱਤੇ ਇਹ ਜਿਹੜੀ ਲਿਮਿਟ ਸੀਗੀ 20 ਘੰਟੇ ਪਰ ਵੀਕ ਇਹਨੂੰ ਹਟਾਇਆ ਸੀਗਾ, ਪਰ 30 ਅਪ੍ਰੈਲ 2024 ਤੱਕ ਇਹਨੂੰ ਫੇਰ ਐਕਸਟੈਂਡ ਕਰ ਦਿੱਤਾ। ਅਗਲੀ ਖਬਰ ਵੱਲ ਚੱਲਦੇ ਹਾਂ। ਸੀਬੀਸੀ ਨਿਊਜ਼ ਦੀ ਐਕਸਕਲੂਸਿਵ ਖਬਰ ਹੈ। ਸੀਬੀਸੀ ਨੂੰ ਜਾਣਕਾਰੀ ਮਿਲੀ ਹੈ ਕਿ ਲਿਬਰਲ ਪਾਰਟੀ ਦੇ ਜਿਹੜੇ ਇਨਫਲੂਐਂਸ਼ੀਅਲ ਕੈਨੇਡੀਅਨ ਮੁਸਲਿਮ ਡੋਨਰਸ ਦੀ ਨੁਮਾਇੰਦਗੀ ਕਰਨ ਵਾਲਾ ਇੱਕ ਗਰੁੱਪ ਹੈ, ਨੈਟਵਰਕ 100, ਉਸਨੇ ਪ੍ਰਾਈਮ ਮਿਨਿਸਟਰ ਜਸਟਿਨ ਟਰੂਡੋ ਦੇ ਇਜ਼ਰਾਈਲ ਹਮਾਸ ਸੰਘਰਸ਼ ਵਿੱਚ ਜੰਗਬੰਦੀ ਦੀ ਮੰਗ ਕਰਨ ਦੇ ਅਵੇਸਲੇਪਣ ਕਰਕੇ ਪਾਰਟੀ ਦੇ ਡੋਨਰਾਂ ਦੀ ਸ਼੍ਰੇਣੀ ਤੋਂ ਪਾਸਾ ਵੱਟ ਲਿਆ। ਨੈਟਵਰਕ 100 ਦਾ ਇਹ ਨਾਂ ਦਾ ਇਹ ਗਰੁੱਪ ਹੈ, 400 ਇਹਦੇ ਮੈਂਬਰ ਨੇ। ਤੇ ਇਸ ਗਰੁੱਪ ਨੇ ਲਿਬਰਲ ਪਾਰਟੀ ਦੇ ਪ੍ਰੈਜ਼ੀਡੈਂਟ ਸਚਿਤ ਮਹਿਰਾ ਨੂੰ 27 ਨਵੰਬਰ ਨੂੰ ਇੱਕ ਫਾਰਮਲ ਲੈਟਰ ਭੇਜਿਆ ਸੀ, ਜਿਸ 'ਚ ਉਹਨਾਂ ਨੇ ਕਿਹਾ ਸੀ ਕਿ ਉਹਨਾਂ ਨੇ ਟਰੂਡੋ ਨੂੰ ਕਈ ਵਾਰੀ ਸੀਜ਼ ਫਾਇਰ ਦੀ ਮੰਗ ਕਰਨ ਦੀ ਬੇਨਤੀ ਕੀਤੀ ਹੈ, ਪਰ ਉਹਨਾਂ ਨੇ ਲਿਖਿਆ ਕਿ ਸ਼ਾਇਦ ਜਿਹੜੇ ਲੀਡਰ ਨੇ, ਪ੍ਰਾਈਮ ਮਿਨਿਸਟਰ ਟਰੂਡੋ ਨੇ, ਉਹ ਉਹਨਾਂ ਦੀ ਗੱਲ ਸੁਣਨ ਦੇ ਵਿੱਚ ਦਿਲਚਸਪੀ ਨਹੀਂ ਰੱਖਦੇ, ਨਾ ਉਹ ਇੰਟਰਨੈਸ਼ਨਲ ਲਾਅ ਨੂੰ ਤਰਜੀਹ ਦੇ ਰਹੇ ਨੇ, ਨਾ ਉਹ ਗਾਜ਼ਾ ਵਿੱਚ ਜਿਹੜੇ ਬੱਚਿਆਂ ਦੀ ਕਤਲੋਗਾਰਤ ਹੋ ਰਹੀ ਉਹਦੀ ਪਰਵਾਹ ਕਰ ਰਹੇ ਨੇ। ਸੋ ਬੜੇ ਅਫਸੋਸ ਨਾਲ, ਬੜੇ ਵਿਦ ਅ ਬਰੋਕਨ ਹਾਰਟ, ਟੁੱਟੇ ਦਿਲਾਂ ਦੇ ਨਾਲ ਸਾਨੂੰ ਇਹ ਜਿਹੜਾ ਲੋਰੀਏ ਕਲੱਬ ਹੈ ਇਹਨੂੰ ਛੱਡਣਾ ਪੈਣਾ। ਲੋਰੀਏ ਕਲੱਬ ਬੇਸਿਕਲੀ ਲਿਬਰਲ ਪਾਰਟੀ ਦੇ ਟੌਪ ਡੋਨਰਸ ਦਾ ਇੱਕ ਲੈਵਲ ਹੈ ਅਤੇ ਪਾਰਟੀ ਦੀ ਵੈਬਸਾਈਟ ਦੇ ਮੁਤਾਬਿਕ ਇਸ ਕਲੱਬ ਦੇ ਲਈ ਐਲੀਜੀਬਲ ਹੋਣ ਲਈ ਮੈਂਬਰਸ ਨੂੰ ਘੱਟੋ ਘੱਟ $1,700 ਹਰ ਸਾਲ ਦਾਨ ਕਰਨਾ ਜ਼ਰੂਰੀ ਹੁੰਦਾ। ਇਹ ਜਿਹੜਾ ਸਮੂਹ ਹੈ ਡੋਨਰਸ ਦਾ, ਨੈਟਵਰਕ 100, ਇਹਦੇ ਵਿੱਚ ਕੈਨੇਡੀਅਨ ਮੁਸਲਿਮ ਪ੍ਰੋਫੈਸ਼ਨਲ ਜਿਵੇਂ ਕਿ ਵਕੀਲ ਅਤੇ ਡਾਕਟਰਸ ਦਾ ਇਹ ਬਣਿਆ ਹੋਇਆ। ਦਸੰਬਰ 2014 ਵਿੱਚ ਇਹ ਗਰੁੱਪ ਬਣਿਆ ਸੀ ਤੇ ਜਸਟਿਨ ਟਰੂਡੋ ਦੀ 2015 ਦੀ ਜਿਹੜੀ ਪਹਿਲੀ ਜਿੱਤ ਹੋਈ ਸੀ ਚੋਣਾਂ ਦੇ ਵਿੱਚ, ਉਹਦੇ ਵਿੱਚ ਵੀ ਇਸ ਗਰੁੱਪ ਨੇ ਮਦਦ ਕੀਤੀ ਸੀ। ਗਰੁੱਪ ਦਾ ਕਹਿਣਾ ਹੈ ਕਿ ਉਸਨੇ ਦਸੰਬਰ 2014 ਤੋਂ ਹਰ ਸਾਲ ਲਿਬਰਲ ਪਾਰਟੀ ਨੂੰ ਲੱਖਾਂ ਡਾਲਰ ਡੋਨੇਟ ਕੀਤੇ ਨੇ। ਹਮਾਸ ਨਾਲ ਯੁੱਧ ਸ਼ੁਰੂ ਹੋਣ ਤੋਂ ਬਾਅਦ ਟਰੂਡੋ ਦੀ ਇਜ਼ਰਾਈਲ ਦੀ ਸਭ ਤੋਂ ਸਖਤ ਜਿਹੜੀ ਕ੍ਰਿਟਿਸਿਜ਼ਮ ਸੀਗਾ ਉਹ 14 ਨਵੰਬਰ ਨੂੰ ਸੀ, ਜਦੋਂ ਉਹਨਾਂ ਨੇ ਕਿਹਾ ਸੀਗਾ ਕਿ ਇਜ਼ਰਾਈਲ ਨੂੰ ਵੱਧ ਤੋਂ ਵੱਧ ਸੰਜਮ ਵਰਤਣਾ ਚਾਹੀਦਾ ਹੈ ਕਿ ਦੁਨੀਆ ਔਰਤਾਂ ਤੇ ਬੱਚਿਆਂ ਦੀ ਕਤਲੋਗਾਰਤ ਨੂੰ ਦੇਖ ਰਹੀ ਹੈ ਤੇ ਇਹ ਰੁਕਣਾ ਚਾਹੀਦਾ। ਇਹ ਟਰੂਡੋ ਨੇ ਮਤਲਬ ਹੁਣ ਤੱਕ ਦੀ ਸਭ ਤੋਂ ਜਿਹੜੀ ਕ੍ਰਿਟੀਕਲ ਸਟੇਟਮੈਂਟ ਸੀਗੀ ਇਜ਼ਰਾਈਲ ਨੂੰ ਲੈ ਕੇ ਉਹ ਦਿੱਤੀ ਸੀ। ਹਾਲਾਂਕਿ ਇਸ ਟਿੱਪਣੀ ਤੋਂ ਬਾਅਦ ਇਜ਼ਰਾਈਲ ਦੇ ਪ੍ਰਾਈਮ ਮਿਨਿਸਟਰ ਬੈਂਜਾਮਿਨ ਨੇਤਨਯਾਹੂ ਨੇ ਸੋਸ਼ਲ ਮੀਡੀਆ ਤੇ ਵੀ ਟਰੂਡੋ ਨੂੰ ਰਿਬਿਊਕ ਕੀਤਾ ਸੀ, ਖਰੀਆਂ ਖੋਟੀਆਂ ਸੁਣਾਈਆਂ ਸੀਗੀਆਂ। ਟਰੂਡੋ ਵੈਸੇ ਇਹ ਵੀ ਵਾਰ-ਵਾਰ ਕਹਿੰਦੇ ਰਹੇ ਨੇ ਕਿ ਹਮਾਸ ਦੇ ਹਮਲੇ ਤੋਂ ਬਾਅਦ ਇਜ਼ਰਾਈਲ ਨੂੰ ਆਪਣੀ ਰੱਖਿਆ ਕਰਨ ਦਾ ਅਧਿਕਾਰ ਹੈ। ਨੈਟਵਰਕ 100 ਦੇ ਕੁਝ ਮੈਂਬਰਾਂ ਨੇ ਟਰੂਡੋ ਅਤੇ ਉਹਨਾਂ ਦੀ ਚੀਫ ਆਫ ਸਟਾਫ ਕੇਟੀ ਟੈਲਫੋਰਡ ਨਾਲ ਸਿੱਧੇ ਤੌਰ ਤੇ ਗੱਲ ਕੀਤੀ ਹੈ ਤੇ ਹੋਰ ਨੈਟਵਰਕ ਮੈਂਬਰਾਂ ਨੇ 5 ਦਸੰਬਰ ਨੂੰ ਸਚਿਤ ਮਹਿਰਾ ਨਾਲ ਵੀ ਇੱਕ ਵਰਚੁਅਲ ਮੀਟਿੰਗ ਕੀਤੀ ਸੀ। ਪਾਰਟੀ ਦੇ ਲੰਬੇ ਸਮੇਂ ਤੋਂ ਆਰਗੇਨਾਈਜ਼ਰ ਰਹੇ ਅਤੇ ਇੱਕ ਨਾਮੀ ਕੈਨੇਡੀਅਨ ਮੁਸਲਿਮ ਨੇ ਸੀਬੀਸੀ ਨਿਊਜ਼ ਨੂੰ ਦੱਸਿਆ ਕਿ ਉਹਨਾਂ ਨੇ ਮੀਟਿੰਗ ਦੌਰਾਨ ਮਹਿਰਾ ਨੂੰ ਕਿਹਾ ਸੀ ਕਿ ਲਿਬਰਲਸ ਨੂੰ ਇਹ ਨਹੀਂ ਸੋਚਣਾ ਚਾਹੀਦਾ ਕਿ ਜਿਹੜਾ ਮੁਸਲਿਮ ਭਾਈਚਾਰਾ ਮਾਫ ਕਰ ਦੇਵੇਗਾ ਤੇ ਭੁੱਲ ਜਾਵੇਗਾ ਕਿ ਜੋ ਵੀ ਟਰੂਡੋ ਦਾ ਰੁਖ ਰਿਹਾ ਹੈ। ਉਸ ਆਯੋਜਕ ਨੇ ਕਿਹਾ ਕਿ ਸਚਿਤ ਮਹਿਰਾ ਨੂੰ ਡੋਨਰਾਂ ਦਾ ਸੰਦੇਸ਼ ਪਹੁੰਚਦਾ ਕਰਨ ਅਤੇ PMO ਤੇ ਟਰੂਡੋ ਨੂੰ ਜਨਵਰੀ ਤੱਕ ਇਸ ਦਾ ਜਵਾਬ ਦੇਣ ਦਾ ਸਮਾਂ ਦਿੱਤਾ ਗਿਆ ਤੇ ਉਹਨਾਂ ਨੇ ਕਿਹਾ ਕਿ ਜੇ ਟਰੂਡੋ ਸੀਜ਼ ਫਾਇਰ ਦੀ ਮੰਗ ਨਹੀਂ ਕਰਦੇ ਤਾਂ ਡੋਨਰਸ ਦਾ ਜਿਹੜਾ ਇਹ ਸਮੂਹ ਹੈ ਇਸ ਮਾਮਲੇ ਨੂੰ ਹੋਰ ਵਧਾਵੇਗਾ, ਜਿਸ ਵਿੱਚ ਸਮੂਹ ਵੱਲੋਂ NDP ਜਾਂ ਗ੍ਰੀਨ ਪਾਰਟੀ ਨੂੰ ਵੀ ਸਪੋਰਟ ਕਰਨਾ ਸ਼ਾਮਲ ਹੋ ਸਕਦਾ ਕਿਉਂਕਿ ਇਹ ਦੋ ਪਾਰਟੀਆਂ ਸੀਜ਼ ਫਾਇਰ ਦੀ ਮੰਗ ਕਰ ਚੁੱਕੀਆਂ ਨੇ ਤੇ ਜੇਕਰ ਗਰੁੱਪ ਦਾ ਹਰ ਮੈਂਬਰ ਲਿਬਰਲਾਂ ਤੇ ਕਾਟਾ ਮਾਰਦਾ ਤਾਂ ਪਾਰਟੀ ਨੂੰ ਐਨੂਅਲੀ ਘੱਟੋ ਘੱਟ 680,000 ਡਾਲਰ ਡੋਨੇਸ਼ਨ ਦੀ ਘਾਟ ਹੋ ਸਕਦੀ ਹੈ। ਸੀਬੀਸੀ ਨਾਲ ਗੱਲ ਕਰਨ ਵਾਲੇ ਪ੍ਰਬੰਧਕ ਨੇ ਵੈਸੇ ਇਹ ਵੀ ਕਿਹਾ ਕਿ ਇਹ ਗਰੁੱਪ ਅਜੇ ਵੀ ਉਹਨਾਂ ਲਿਬਰਲ MPs ਦਾ ਸਮਰਥਨ ਕਰ ਸਕਦਾ ਜਿਨ੍ਹਾਂ ਨੇ ਖੁੱਲ੍ਹ ਕੇ ਸੀਜ਼ ਫਾਇਰ ਦੀ ਮੰਗ ਕੀਤੀ ਹੈ। ਦੱਸ ਦਈਏ ਕਿ ਨੈਟਵਰਕ 100 ਦਾ ਇਹ ਫੈਸਲਾ ਅਜਿਹੇ ਸਮੇਂ ਵਿੱਚ ਆਇਆ ਜਦੋਂ ਕਈ ਪਬਲਿਕ ਓਪੀਨੀਅਨ ਪੋਲਸ ਵਿੱਚ ਲਿਬਰਲਸ ਦੀ ਜਿਹੜੀ ਲੋਕਪ੍ਰਿਯਤਾ ਘਟਦੀ ਪ੍ਰਤੀਤ ਹੋ ਰਹੀ ਹੈ ਅਤੇ ਕੰਜ਼ਰਵੇਟਿਵ ਅੱਗੇ ਚੱਲ ਰਹੇ ਨੇ। ਲਿਬਰਲ ਸਰਕਾਰ ਨੇ ਵੀਰਵਾਰ ਨੂੰ ਤੇਲ ਅਤੇ ਗੈਸ ਸੈਕਟਰ ਵਿੱਚ ਨਿਕਾਸ ਨੂੰ ਸੀਮਿਤ ਕਰਨ ਲਈ ਆਪਣੇ ਰੈਗੂਲੇਟਰੀ ਫਰੇਮਵਰਕ ਦਾ ਐਲਾਨ ਕੀਤਾ ਹੈ ਤੇ ਸਰਕਾਰ ਅਨੁਸਾਰ ਇਹ ਇੱਕ ਨੈਸ਼ਨਲ ਕੈਪ ਐਂਡ ਟ੍ਰੇਡ ਸਿਸਟਮ ਹੈ ਜੋ ਕਿ ਪ੍ਰੋਡਕਸ਼ਨ ਨੂੰ ਲਿਮਿਟ ਕੀਤੇ ਬਿਨਾਂ ਐਮਿਸ਼ਨਸ ਦੀਆਂ ਜਿਹੜੀਆਂ ਸੀਮਾਵਾਂ ਨਿਰਧਾਰਿਤ ਕਰੇਗਾ। ਇਹ ਫਰੇਮਵਰਕ 2030 ਦੇ ਨਿਕਾਸ ਨੂੰ 2019 ਦੇ ਪੱਧਰ ਤੋਂ 35% ਤੋਂ 38% ਹੇਠਾਂ ਤੱਕ ਸੀਮਿਤ ਕਰਨ ਦੀ ਤਜਵੀਜ਼ ਪੇਸ਼ ਕਰਦਾ ਹੈ ਤਾਂ ਜੋ 2050 ਤੱਕ ਇਸ ਸੈਕਟਰ ਵਿੱਚ ਐਮਿਸ਼ਨਸ ਨੂੰ ਘਟਾ ਕੇ ਨੈੱਟ ਜ਼ੀਰੋ ਤੱਕ ਪਹੁੰਚਾਇਆ ਜਾ ਸਕੇ। ਤੇਲ ਅਤੇ ਗੈਸ ਸੈਕਟਰ ਕੈਨੇਡਾ ਦੀ 28% ਨਿਕਾਸੀ ਲਈ ਜ਼ਿੰਮੇਵਾਰ ਹੈ। ਫਰੇਮਵਰਕ ਦੇ ਤਹਿਤ ਤੇਲ ਅਤੇ ਗੈਸ ਇਕਾਈਆਂ ਨੂੰ ਹਰ 1 ਟਨ ਕਾਰਬਨ ਲਈ ਇੱਕ ਅਲਾਉਂਸ ਦਿੱਤਾ ਜਾਵੇਗਾ ਅਤੇ ਸਮੇਂ ਦੇ ਨਾਲ ਇਹ ਅਲਾਉਂਸ ਘਟਦੇ ਜਾਣਗੇ। ਫਰੇਮਵਰਕ ਦੀ ਪਾਲਣਾ ਕਰਨ ਲਈ ਇਕਾਈਆਂ ਨੂੰ ਜਾਂ ਤਾਂ ਉਹਨਾਂ ਦੇ ਨਿਕਾਸ ਨੂੰ ਘਟਾਉਣਾ ਪੈਣਾ ਜਾਂ ਫਿਰ ਉਹ ਹੋਰ ਇਕਾਈਆਂ ਤੋਂ ਅਲਾਉਂਸ ਖਰੀਦਣਾ ਪਵੇਗਾ ਉਹਨਾਂ ਨੂੰ ਜਿਨ੍ਹਾਂ ਨੇ ਆਪਣੇ ਨਿਕਾਸ ਨੂੰ ਘਟਾਇਆ ਹੋਵੇਗਾ। ਸਰਕਾਰ ਦਾ ਕਹਿਣਾ ਹੈ ਕਿ ਜਿਸ ਕੈਪ ਐਂਡ ਟ੍ਰੇਡ ਸਿਸਟਮ ਨੂੰ ਲਾਗੂ ਕਰਨ ਦਾ ਪਲਾਨ ਕਰ ਰਹੀ ਹੈ ਉਸ ਦੇ ਨਤੀਜੇ ਵਜੋਂ 2019 ਦੇ ਨਿਕਾਸ ਪੱਧਰਾਂ ਤੋਂ 20% ਤੋਂ 23% ਘੱਟ ਦੀ ਐਮਿਸ਼ਨ ਹੋਵੇਗੀ ਜਦਕਿ ਇੰਡਸਟਰੀ ਨੂੰ 2019 ਦੇ ਪੱਧਰਾਂ ਤੋਂ 12% ਪ੍ਰੋਡਕਸ਼ਨ ਵਧਾਉਣ ਦੀ ਇਜਾਜ਼ਤ ਮਿਲੇਗੀ। ਅਲਬਰਟਾ ਅਤੇ ਸਸਕੈਚਵਨ ਨੇ ਫੈਡਰਲ ਸਰਕਾਰ ਦੇ ਇਸ ਨਵੇਂ ਫਰੇਮਵਰਕ ਦੀ ਨਿੰਦਾ ਕੀਤੀ ਹੈ। ਫੈਡਰਲ ਅਫੀਸ਼ੀਅਲਸ ਅਨੁਸਾਰ ਕੈਨੇਡਾ ਵਿੱਚ ਕੈਂਟਾਲੋਪ ਜੋ ਕਿ ਖਰਬੂਜ਼ੇ ਦੀ ਇੱਕ ਕਿਸਮ ਹੁੰਦੀ ਹੈ ਉਸ ਦੇ 2 ਬ੍ਰਾਂਡਸ ਨਾਲ ਫੈਲੇ ਸੈਲਮੋਨੇਲਾ ਦੇ ਇਨਫੈਕਸ਼ਨ ਕਾਰਨ ਹੁਣ ਮਰਨ ਵਾਲਿਆਂ ਦੀ ਗਿਣਤੀ 5 ਹੋ ਗਈ ਹੈ। ਸੈਲਮੋਨੇਲਾ ਬੈਕਟੀਰੀਆ ਦੀ ਇੱਕ ਕਿਸਮ ਹੁੰਦੀ ਹੈ, ਫੂਡ ਰਾਹੀਂ ਇਹ ਬੈਕਟੀਰੀਆ ਮਨੁੱਖਾਂ ਦੇ ਅੰਦਰ ਦਾਖਲ ਹੋ ਜਾਂਦਾ ਹੈ ਤੇ ਸੈਲਮੋਨੇਲਾ ਇਨਫੈਕਸ਼ਨ ਵਿੱਚ ਪੇਟ ਦਰਦ, ਬੁਖਾਰ, ਦਸਤ ਅਤੇ ਉਲਟੀਆਂ ਵਰਗੇ ਸਿੰਪਟਮਸ ਹੁੰਦੇ ਨੇ। ਮੈਲੀਚੀਟਾ ਅਤੇ ਰੂਡੀ ਬ੍ਰਾਂਡ ਦੇ ਕੈਂਟਾਲੋਪ ਨੇ ਜਿਨ੍ਹਾਂ ਦੇ ਸੈਲਮੋਨੇਲਾ ਨਾਲ ਲਿੰਕਡ ਹੋਣ ਕਰਕੇ ਇਹ ਇਸ ਆਊਟਬ੍ਰੇਕ ਨਾਲ ਹੁਣ ਤੱਕ 6 ਸੂਬਿਆਂ ਵਿੱਚ 129 ਲੋਕ ਬਿਮਾਰ ਹੋ ਚੁੱਕੇ ਨੇ। 1 ਦਸੰਬਰ ਤੋਂ ਬਾਅਦ ਬਿਮਾਰਾਂ ਦੀ ਗਿਣਤੀ ਦੁੱਗਣੀ ਹੋਈ ਹੈ। ਕਿਬੈਕ ਵਿੱਚ 91 ਮਾਮਲੇ, ਓਨਟੇਰੀਓ ਵਿੱਚ 17, BC ਵਿੱਚ 15 ਅਤੇ 2-2 ਮਾਮਲੇ ਨਿਊ ਬ੍ਰੰਜ਼ਵਿਕ, PEI ਅਤੇ ਨਿਊ ਫਿਨਲੈਂਡ ਐਂਡ ਲੈਬਰਾਡੋਰ ਵਿੱਚ ਰਿਪੋਰਟ ਹੋਏ ਨੇ। ਪਬਲਿਕ ਹੈਲਥ ਏਜੰਸੀ ਆਫ ਕੈਨੇਡਾ ਦੀ ਅਪਡੇਟ ਦੇ ਅਨੁਸਾਰ ਜਿਹੜੇ ਲੋਕ ਸੈਲਮੋਨੇਲਾ ਬੈਕਟੀਰੀਆ ਨਾਲ ਇਨਫੈਕਟਿਡ ਹੁੰਦੇ ਨੇ ਉਹ ਇਨਫੈਕਸ਼ਨ ਹੋਣ ਦੇ ਕਈ ਦਿਨਾਂ ਤੋਂ ਕਈ ਹਫ਼ਤਿਆਂ ਬਾਅਦ ਦੂਜੇ ਲੋਕਾਂ ਵਿੱਚ ਸੈਲਮੋਨੇਲਾ ਫੈਲਾ ਸਕਦੇ ਨੇ ਭਾਵੇਂ ਉਹਨਾਂ ਵਿੱਚ ਸਿੰਪਟਮਸ ਨਾ ਵੀ ਹੋਣ। ਲੋਕਾਂ ਨੂੰ ਮੈਲੀਚੀਟਾ ਜਾਂ ਰੂਡੀ ਬ੍ਰਾਂਡ ਦੇ ਕੈਂਟਲੋਪਸ ਨੂੰ ਖਰੀਦਣ, ਖਾਣ ਜਾਂ ਵੇਚਣ ਤੋਂ ਵਰਜਿਆ ਗਿਆ ਤੇ ਅਮਰੀਕਾ ਵਿੱਚ ਵੀ ਕੈਂਟਲੋਪ ਦੇ ਜ਼ਰੀਏ ਸੈਲਮੋਨੇਲਾ ਇਨਫੈਕਸ਼ਨਸ ਦੇ ਮਾਮਲੇ ਵਧਣ ਦੀ ਖਬਰ ਹੈ। ਇਹ ਸਨ ਇਸ ਹਫਤੇ ਦੀਆਂ ਅਹਿਮ ਖਬਰਾਂ। ਹੁਣ ਅਗਲੇ ਹਫਤੇ ਤੱਕ ਇਜਾਜ਼ਤ ਦਿਓ। ਧੰਨਵਾਦ।